ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਤੇ ਬਿਨਾਂ ਸੰਗਤ ਤੋਂ ਜਿਹੜੀ ਪਾਪਾਂ ਦੀ ਮੈਲ ਉਹ ਵੀ ਨਹੀਂ ਕਦੀ ਲੱਥਦੀ ਹੈ। ਉਹਦੇ ਨਾਲ ਇਹ ਪਾਪਾਂ ਦੀ ਮੈਲ ਉਤਰਦੀ ਹੈ। ਸੁਣ ਹਰ ਕਥਾ ਉਤਾਰੀ ਮੈਲ। ਗੁਰੂ ਜੀ ਦੀ ਕਥਾ ਸੁਣ ਲੈਣੀ, ਉਸ ਵਾਹਿਗੁਰੂ ਦੀ ਕੀਰਤੀ ਵਡਿਆਈ ਸੁਣ ਲੈਣੀ, ਗੁਰੂ ਦੇ ਸਿੱਖਾਂ ਸੰਤਾਂ ਮਹੰਤਾਂ ਦੀ ਭਗਤਾਂ ਦੀ ਕਥਾ ਸੁਣ ਲੈਣੀ, ਉਹਦੇ ਨਾਲ ਹੀ ਪਾਪਾਂ ਦੀ ਮੈਲ ਉਤਰਦੀ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ। ਆਪ ਜੀ ਨੇ ਸੋ ਦਰ ਰਹਿ ਰਾਸ ਹੈ ਬਾਣੀ ਜੀ ਦੇ ਆਪ ਸਰਵਣ ਕੀਤੇ ਹਨ। ਉਪਰੰਤ ਰਹਿ ਰਾਸ ਤੋਂ ਬਾਅਦ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਸਤਿਕਾਰ ਜੋ ਆਪਾਂ ਸੰਗਤ ਰੂਪ ਵਿੱਚ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ, ਮਹਾਰਾਜ ਦੀ ਕਿਰਪਾ ਨਾਲ ਉਸ ਕਥਾ ਦਾ ਸਮਾਂ ਹੋਇਆ ਹੈ। ਜੋ ਪੰਥ ਖਾਲਸਾ ਦੀ ਕਥਾ ਹੈ ਤੇ ਪੰਥ ਹੈ ਗੁਰੂ ਦਾ, ਗੁਰੂ ਦੇ ਪੰਥ ਵਿੱਚ ਕੋਈ ਭੇਦ ਫਰਕ ਨਹੀਂ ਹੈ, ਜਿਸ ਕਰਕੇ ਗੁਰੂ ਮਹਾਰਾਜ ਜੀ ਦੀ ਕਥਾ ਹੈ। ਗੁਰੂ ਦੀ ਕਿਰਪਾ ਨਾਲ ਜਿਸ ਨੂੰ ਜਿੰਨਾ ਸਮਾਂ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕਰਕੇ 5 ਮਿੰਟ, 10 ਮਿੰਟ, 15 ਮਿੰਟ, ਜਿੰਨੇ ਕਿਸੇ ਦੇ ਗੁਰੂ ਦੀ ਕਿਰਪਾ ਹੈ, ਉਹ ਬੈਠ ਕੇ ਆਪਣੇ ਸਿੱਖਾਂ ਦੀ, ਜਿਨ੍ਹਾਂ ਨੇ ਸਾਡੇ ਤੇ ਉਪਕਾਰ ਕੀਤੇ ਹਨ, ਉਹਨਾਂ ਦੀ ਕਥਾ ਸਰਵਣ ਕਰੀਏ। ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਕੈਪਟਨ ਮਰੇ ਨੂੰ ਭਾਈ ਸਾਹਿਬ ਰਤਨ ਸਿੰਘ ਭੰਗੂ ਜੀ ਸੁਣਾ ਰਹੇ ਸਨ ਕਥਾ, ਤੇ ਉਹਨੇ ਪੁੱਛਿਆ ਕਿ ਦੱਸੋ ਇਹ ਬਾਦਸ਼ਾਹਾਂ ਦਾ ਤੇ ਗੁਰੂਆਂ ਦਾ ਕਿਵੇਂ ਜਿਹੜਾ ਹੈ ਵਿਗਾੜ ਪਿਆ ਹੈ। ਦੱਸ ਰਹੇ ਤੇ ਦੱਸਿਆ ਕਿ ਪਹਿਲੇ ਬਾਦਸ਼ਾਹ ਜਿੰਨੇ ਵੀ ਹੋਏ ਹਨ, ਬਾਬਰ, ਹਮਾਯੂ, ਅਕਬਰ, ਇਹ ਭਾਵੇਂ ਵਿਗੜੇ ਸੀ ਪਰ ਗੁਰੂ ਨਾਨਕ ਦੇਵ ਜੀ ਸ਼ਰਨੀ ਪੈਣ ਕਰਕੇ ਇਹਨਾਂ ਸਿੱਖੀ ਧਾਰਨ ਕੀਤੀ ਸੀ, ਜਿਸ ਕਰਕੇ ਪਹਿਲਾਂ ਗੁਰੂ ਘਰ ਨਾਲ ਜੁੜੇ ਰਹੇ ਹਨ। ਜਿਹੜਾ ਜ਼ਿਆਦਾ ਵਿਗਾੜ ਪਿਆ ਹੈ ਉਹ ਜਹਾਂਗੀਰ ਤੋਂ ਪਿਆ ਹੈ। ਇਹ ਜਹਾਂਗੀਰ ਨੇ ਜਿਹੜੀ ਛੇੜ ਛੇੜੀ ਹੈ ਪਹਿਲਾਂ, ਉਸ ਤੋਂ ਅੱਗੇ ਉਹਦਾ ਪੁੱਤਰ ਹੋਇਆ ਸ਼ਾਹਜਹਾਂ, ਉਹਨੇ ਵੀ ਗੁਰੂ ਜੀ ਨਾਲ 4 ਜੰਗਾਂ ਕੀਤੀਆਂ ਛੇਵੇਂ ਪਾਤਸ਼ਾਹ ਜੀ ਨਾਲ। ਆਂਦੇ ਚਲੋ ਇਹ ਤਾਂ ਹੈ ਸੀ, ਪਰ ਇਹ ਸਮੇਂ ਸਮੇਂ ਨਾਲ ਟਲ ਜਾਂਦੇ ਸਨ, ਕਦੇ ਗੁੱਸੇ ਦੇ ਕਦੇ ਰਾਜੀ, ਫਿਰ ਗੁਰੂ ਜੀ ਤੋਂ ਮਾਫ਼ੀ ਮੰਗ ਕੇ ਨਾਲ ਮਿਲ ਜਾਂਦੇ ਸਨ। ਪਰ ਕਹਿੰਦੇ ਜਿਹੜਾ ਔਰੰਗਜ਼ੇਬ ਹੋਇਆ ਹੈ ਇਹਦੇ ਸਿਰ ਤੇ ਬਾਦਸ਼ਾਹੀ ਆਈ ਹੈ, ਇਹਨੇ ਤੇ ਹੱਦ ਕਰ ਦਿੱਤੀ ਹੈ। ਇਹਨੇ ਪਹਿਲਾਂ ਹੀ ਮਨ ਚ ਮਿੱਥੀ ਹੋਈ ਸੀ ਕਿ ਜਿੱਦਾਂ ਮੈਂ ਬਾਦਸ਼ਾਹ ਬਣ ਗਿਆ ਹਿੰਦੁਸਤਾਨ ਦੇ ਵਿੱਚ ਕੋਈ ਜਿਹੜਾ ਹਿੰਦੂ ਨਹੀਂ ਰਹਿਣ ਦੇਣਾ, ਸਭ ਤੁਰਕ ਮੁਸਲਮਾਨ ਕਰ ਦੇਣੇ ਹਨ। ਇਹਨੇ ਜ਼ੋਰ ਪਾ ਦਿੱਤਾ ਹਿੰਦੂਆਂ ਤੇ, ਹੁਣ ਹਿੰਦੂਆਂ ਨੂੰ ਚਿੰਤਾ ਹੋ ਗਈ, ਹਿੰਦੂਆਂ ਦੇ ਹੁਣ ਗੁਰੂ ਜਿਹੜੇ ਹੈ ਉਹ ਬ੍ਰਾਹਮਣ ਹੁੰਦੇ ਹਨ, ਉੱਤਮ ਪਦਵੀ ਵਾਲੇ। ਇਹਨਾਂ ਨੇ ਜਾ ਕੇ ਬ੍ਰਾਹਮਣਾਂ ਨੂੰ ਕਿਹਾ ਵੀ ਆਹ ਦਿਹਾੜੀ ਗੁਰਤਾ ਬਣਾਈ ਹੈ, ਹੁਣ ਤੁਰਕ ਬਣਨਾ ਪੈਣਾ ਹੈ, ਮੁਸਲਮਾਨ ਬਣਨਾ ਪੈਣਾ ਹੈ, ਔਰੰਗਜ਼ੇਬ ਨੇ ਕਿਹਾ ਹੋਇਆ ਹੈ। ਇਸ ਤਰ੍ਹਾਂ ਇਹਨਾਂ ਬ੍ਰਾਹਮਣ ਨੂੰ ਅੱਗੇ ਲਾ ਦਿੱਤਾ, ਆਪਣਾ ਪਿਛਾ ਛਡਾ ਲਿਆ, ਜਿਹੜੇ ਕੋਈ ਛੋਟੇ ਘਰਾਣੇ ਦੇ ਜਿਹੜੇ ਹਿੰਦੂ, ਤੇ ਇਹਨਾਂ ਨੂੰ ਅੱਗੇ ਲਾ ਕੇ ਬ੍ਰਾਹਮਣ ਨੂੰ ਜਦੋਂ ਇਹਨਾਂ ਦੀ ਗੱਲ ਪੈ ਗਈ, ਇਹਨਾਂ ਨੂੰ ਘੇਰ ਲਿਆ ਔਰੰਗਜ਼ੇਬ ਨੇ, ਕਹਿਣ ਲੱਗਾ ਵੀ ਇਸ ਤਰ੍ਹਾਂ ਦੀ ਗੱਲ ਹੈ, ਤੁਹਾਡੇ ਨਾਂ ਦੇ ਕਹਿੰਦੇ ਹਨ ਕਿ ਪਹਿਲਾਂ ਬ੍ਰਾਹਮਣਾਂ ਨੂੰ ਬਣਾ ਲਓ ਗੁਰੂ, ਜਿਹੜੇ ਸਾਡੇ ਗੁਰੂ ਹਨ ਪਹਿਲਾਂ ਉਹਨਾਂ ਨੂੰ ਬਣਾਓ, ਤੁਰਕ ਮਗਰੇ ਅਸੀਂ ਆਪੇ ਬਣ ਜਾਂਦੇ। ਇਹ ਕਹਿਣ ਲੱਗਾ ਹੁਣ ਤੁਸੀਂ ਤਿਆਰ ਹੋ ਜਾਓ ਸਭ ਬਣ ਲਈ। ਇਹ ਕਹਿਣ ਲੱਗੇ ਜੀ, ਇਹਨਾਂ ਸੁਣ ਕੇ ਫਿਕਰ ਪੈ ਗਿਆ, ਸਾਰੇ ਬ੍ਰਾਹਮਣਾਂ ਨੂੰ, ਕਸ਼ਮੀਰੀ ਪੰਡਿਤ ਸਨ, ਹੋਰ ਵੀ ਬੜੇ ਸਨ ਨਾਲ, ਪਰ ਕਸ਼ਮੀਰ ਦੇ ਜਿਹੜੇ ਆਗੂ ਪੰਡਿਤ ਸਨ, ਜ਼ਿਆਦਾ ਵਿਦਵਾਨ, ਉਹ ਅੱਗੇ ਲੱਗੇ ਸਨ। ਪਰ ਔਰੰਗਜ਼ੇਬ ਨੇ ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਮਿਲ ਜਾਓ ਤਾਂ ਸਭ ਸਹੂਲਤਾਂ, ਸਭ ਤਰ੍ਹਾਂ ਦੀ ਨੌਕਰੀਆਂ, ਸਭ ਪੇਸ਼ੇ ਮਿਲਣਗੇ। ਜੇ ਨਹੀਂ ਤੁਰਕ ਬਣਨਾ ਹੈ, ਹਿੰਦੁਸਤਾਨ ਦੇ ਜਿਹੀਆਂ ਹੱਦਾਂ ਛੱਡ ਕੇ ਇੱਥੋਂ ਚਲੇ ਜਾਓ, ਤੇ ਜੇ ਇੱਥੇ ਰਹੋਗੇ ਤਾਂ ਤੁਰਕ ਬਣਨਾ ਪੈਣਾ ਹੈ। ਨਹੀਂ ਦਿੱਤਾ ਤਾਂ ਫਿਰ ਮੈਂ ਮਾਰ ਮੁਕਾਵਾਂਗਾ। ਇਹਨਾਂ ਦੇ ਸਾਧ ਸੰਗਤ ਜੀ ਦਾ ਵਿਪਤਾ ਆ ਬਣੀ। ਇਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਬੇਨਤੀ ਜਿਵੇਂ ਕੀਤੀ ਉਹ ਕਥਾ ਜਾਰੀ ਹੈ। ਜਿਵੇਂ ਗੁਰੂ ਜੀ ਪਾਸ ਗਏ ਅਗੋਂ ਗੁਰੂ ਜੀ ਨੇ ਇਹਨਾਂ ਨੂੰ ਹੌਸਲਾ ਦਿੱਤਾ ਤੇ ਆਪਣੇ ਸੀਧਾ ਬਲੀਦਾਨ ਕਰਨ ਲਈ ਇਹਨਾਂ ਨੂੰ ਕਿਹਾ। ਉਹ ਕਥਾ ਜਾਰੀ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਸਾਰੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਸੁਨ ਭਏ ਸੋ ਸਿਆਮ ਰੰਗ।
ਔਰੰਗਜ਼ੇਬ ਕਹਿਣ ਲੱਗਾ ਬ੍ਰਾਹਮਣਾਂ ਸਾਰਿਆਂ ਨੂੰ, ਕਹਿੰਦਾ ਜਾਣ ਦੇ ਇਹ ਇਲਾਕਾ ਛੱਡ ਕੇ ਹਿੰਦੁਸਤਾਨ ਦਾ, ਜਾਣ ਦੇ ਤੂੰ ਚਲੇ ਜਾਓ ਤੇ ਜੇ ਇੱਥੇ ਰਹੋਗੇ ਤੁਰਕ ਬਣਨਾ ਪੈਣਾ ਹੈ, ਨਹੀਂ ਤਾਂ ਤੁਹਾਨੂੰ ਫਿਰ ਮਾਰ ਦੇਵਾਂਗਾ। ਉਦੋਂ ਸਾਧ ਸੰਗਤ ਜੀ ਕਹਿੰਦੇ ਸਾਰੇ ਬ੍ਰਾਹਮਣਾਂ ਨੇ ਸੁਣ ਕੇ ਇਹਨਾਂ ਦੇ ਜਿਹੜੇ ਰੰਗ ਹੈ ਨਾ ਉਹ ਸ਼ਾਮ ਹੋ ਗਏ, ਭਾਵ ਲੱਤਣ ਛਾਵੇ ਪੀਲਾ ਬਣ ਛਾ ਗਿਆ, ਕਾਲਾ ਛਾਓ ਇਹਨਾਂ ਦੇ ਜਿਹੜੇ ਰੰਗ ਹੋ ਗਏ ਸੁਣ ਕੇ। ਤੇ ਹੁਣ ਇਹਨਾਂ ਦਾ ਕੋਈ ਸਹਾਰਾ ਰਿਹਾ ਨਹੀਂ, ਜਿਸ ਕਰਕੇ ਕਹਿੰਦੇ ਇਹ ਚਲੇ ਜਿਹੜਾ ਹੈ ਉਹ ਮਾਲਾ ਜਪਣ ਲੱਗ ਪਏ।
ਦੇਵਤਾ ਨਾ ਜਾਗੇ ਸਿਰ ਰਹੇ ਖਾਪ।
ਇਹਦੇ ਵਿਚਾਰੇ ਕਰ ਰਹੇ ਸਨ ਕਿ ਕੋਈ ਦੇਵਤਾ ਪ੍ਰਗਟ ਹੋ ਜਾਵੇ, ਕੋਈ ਜਾਗ ਜਾਵੇ ਤੇ ਸਾਡੀ ਸਹਾਇਤਾ ਕਰੇ, ਸਾਨੂੰ ਛੁਡਾਵੇ ਔਰੰਗਜ਼ੇਬ ਕੋਲ, ਸਾਡਾ ਧਰਮ ਬਚਾਵੇ। ਪਰ ਕਹਿੰਦੇ ਇਹ ਵਿਚਾਰੇ ਸਿਰ ਕਪਾ ਕੇ ਹਟ ਗਏ, ਪਰ ਹੁਣ ਕਿੱਥੋਂ ਕੋਈ ਪ੍ਰਗਟ ਹੋਵੇ।
ਤਬ ਚੁਗਲਨ ਲੈ ਚੁਗਲੀ ਬਣਾਈ।
ਕਦੋਂ ਕਹਿੰਦੇ ਇਹ ਜਿਹੜੇ ਚਲੇ ਗਏ ਸਨ ਉੱਥੇ, ਤੇ ਉੱਥੋਂ ਕਸ਼ਮੀਰ ਦੇ ਲੋਕ ਜਿਹੜੇ ਤੁਰਕ ਸਨ, ਜਿਹੜੇ ਜੋ ਵੀ ਸੂਬਾ ਇਹ ਵੀ ਇਹਦੇ ਅੰਡਰ ਚ ਸੀ ਔਰੰਗਜ਼ੇਬ ਦੇ, ਉੱਥੋਂ ਦੇ ਜਿਹੜੇ ਉਹਨਾਂ ਨੇ ਕਹਿੰਦੇ ਵੇਖਿਆ ਤੇ ਇਹਦਾ ਚੁਗਲੀ ਉਹਨਾਂ ਵਾਈ।
ਕਰਤ ਹੈ ਬਾਹਮਨ ਜਾਦੂ ਪਾਈ।
ਇਹ ਜਾ ਕੇ ਕਹਿਣ ਲੱਗਾ ਔਰੰਗਜ਼ੇਬ ਜੀ, ਅੱਜ ਇਹਨਾਂ ਨੂੰ ਤੁਸੀਂ ਮੌਤ ਦਿੱਤੀ ਹੈ ਨਾ, ਕੁਝ ਮਹੀਨਿਆਂ ਦੀ ਕੁਝ ਦਿਨਾਂ ਦੀ ਵੀ ਸਲਾਹ ਕਰਕੇ ਦੱਸਦਿਆਂ, ਉਹ ਕਰ ਰਹੇ ਹਨ ਜਾਦੂ ਟੂਣੇ। ਇਹ ਹਿੰਦੂ ਜਾ ਕੇ ਉਹਦੇ ਪਹਾੜ ਚ ਕਸ਼ਮੀਰ ਵਿੱਚ ਜਾਦੂ ਟੂਣੇ ਕਰ ਰਹੇ, ਉਪਾਅ ਕਰ ਰਹੇ ਹਨ, 13 ਦਿਨ ਲੱਗਦਾ ਰਾਜ ਨਾਸ਼ ਕਰ ਦੇਣਗੇ। ਕਿਉਂਕਿ ਜਿਹੜੀ ਚੁਗਲ ਹੁੰਦੀ ਉਹਨਾਂ ਚੁਗਲੀ ਮਾਰਨ ਦੀ ਆਦਤ ਹੁੰਦੀ ਹੈ, ਚੁਗਲ ਬਾਜਾਂ ਚੁਗਲੀਓ ਰਹਿੰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਰ ਜਾਂਦੇ। ਕਹਿੰਦੇ ਜਿਹੜੇ ਚੁਗਲਬਾਜ ਹੁੰਦੇ ਨਾ, ਉਹ ਚੁਗਲੀ ਉਹ ਕਰਨ ਰਹਿੰਦੇ ਨੇ, ਉਹ ਗੱਲ ਕਹਿੰਦਾ ਕਹਿੰਦਾ ਵਿੱਚ ਆਪਣਾ ਜਿਹੜਾ ਕੰਮ ਕਰੀ ਜਾਂਦੇ ਹਨ। ਇਹ ਨਾਲੇ ਕਹਿੰਦੇ ਚੁਗਲੀ ਵਾਹੀ ਪਾਤਸ਼ਾਹ ਔਰੰਗਜ਼ੇਬ ਨੂੰ, ਕਹਿੰਦੇ ਜਿਹਨਾਂ ਨੂੰ ਤੂੰ ਭੇਜਿਆ ਹੈ ਵੀ ਤੁਹਾਨੂੰ ਸਮਾਂ ਬਖਸ਼ਿਆ, ਸੋਚ ਲਓ ਉਹਦੇ ਜਾਦੂ ਟੂਣੇ ਕਰ ਰਹੇ ਹਨ।
ਹੁਣ
ਇਹ ਬਾਦਸ਼ਾਹ ਹੈ ਬੜਾ ਹੰਕਾਰੀ ਔਰੰਗਜ਼ੇਬ, ਕਹਿੰਦੇ ਇਹਨੇ ਜਦੋਂ ਸੁਣਿਆ ਔਰੰਗਜ਼ੇਬ ਨੇ ਤਦੋਂ ਕਿਹੜੀ ਗੱਲ ਹੈ। ਤੇ ਉਸ ਵਕਤ ਤੋੜ ਕੇ ਤੇ ਮੁਸਲਮਾਨ ਬਣਾ ਦੇਣ ਲੱਗੇ।
ਹਿੰਦੂ ਬਚੈ ਲੁਕ ਬਤੇਰਾ ਕਰੈ।
ਹਾਂਜੀ ਸ਼ੇਰ ਪੜੋ।
ਹਿੰਦੂ ਬਚੈ ਲੁਕ ਬਤੇਰਾ ਕਰੈ।
ਹਿੰਦੂ ਚਾਰੇ ਬਚਦੇ ਹਨ, ਬਥੇਰਾ ਲੋਕ ਸ਼ਿਵ ਕਰਦੇ ਹਨ ਕਿ ਕਦੇ ਲੋਕੇ ਕਿਤੇ ਬਚ ਜਾਈਏ।
ਔਰ ਲਏ ਸਭ ਮੁਸਲੈ ਕਰੈ।
ਉਹ ਜਿਹੜੇ ਕਹਿੰਦੇ ਸਨ ਉਹਨਾਂ ਨੂੰ ਮੁਸਲਮਾਨ ਫੜ ਫੜ ਕੇ ਕਰ ਦਿੱਤਾ।
ਇਉਂ ਸਭ ਜਗ ਸੁਣ ਭਇਓ ਤਰਾਸ।
ਸਾਰੇ ਜਗਤ ਦੇ ਵਿੱਚ ਭਾਵੇਂ ਕਿ ਉੱਥੇ ਵੀ ਹਿੰਦੂ ਸਨ ਤੇ ਬਜ਼ੁਰਗ ਵੀ ਰਹਿੰਦੇ ਸਨ, ਹੁਣ ਕਸ਼ਮੀਰ ਵਿੱਚ ਤੇ ਹੱਲਾ ਕਰਵਾਇਆ ਸੀ ਕਹਿ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ, ਜਿਸ ਕਰਕੇ ਕਹਿੰਦੇ ਸਾਰੇ ਹਿੰਦੁਸਤਾਨ ਜਗਤ ਦੇ ਵਿੱਚ ਇਹ ਡਰ ਪੈ ਗਿਆ ਵੀ ਆਹ ਕਸ਼ਮੀਰਾਂ ਤੇ ਬੜੀ ਮੁਸੀਬਤ ਬਣ ਆਈ ਹੈ।
ਤਬ ਵਿਪ ਆਏ ਸਤਿਗੁਰ ਪਾਸ।
ਉਦੋਂ ਕਹਿੰਦੇ ਇੱਕ ਮਟਨ ਸ਼ਹਿਰ ਹੈ ਕਸ਼ਮੀਰ ਦੇ ਵਿੱਚ, ਉਦੋਂ ਕਹਿੰਦੇ ਜੋ ਕਿਰਪਾ ਰਾਮ ਪੰਡਿਤ ਸੀ ਬ੍ਰਾਹਮਣ, ਉਹ ਕਹਿੰਦੇ ਆਪਣਾ ਜਥਾ ਲੈ ਕੇ ਭਾਵ ਕਿ ਹੋਰ ਬ੍ਰਾਹਮਣ ਨਾਲ ਲੈ ਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਨੰਦਪੁਰ ਸਾਹਿਬ ਸਨ ਉੱਥੇ ਲੈ ਕੇ ਆਇਆ ਆਪਣੇ ਸਾਰਾ ਜਥਾ।
ਕਾਂਸੀ ਆਦ ਗੰਗਾ ਡਿੱਗੋ।
ਕਹਿੰਦੇ ਹੋਰ ਵੀ ਪੰਡਿਤ ਸਨ ਕਾਂਸੀ ਬਨਾਰਸ ਤੋਂ ਤੇ ਗੰਗਾ ਹਰਿਦੁਆਰ ਤੋਂ, ਇਸੇ ਤਰ੍ਹਾਂ ਕੁਰੂਕਸ਼ੇਤਰ ਤੋਂ, ਇਲਾਹਾਬਾਦ ਤੋਂ, ਇੱਥੇ ਵੀ ਸਾਰੇ ਬੜੇ ਬ੍ਰਾਹਮਣ ਸਨ, ਪਰ ਆਗੂ ਸਨ ਕਸ਼ਮੀਰ ਦੇ ਪੰਡਿਤ। ਉਹ ਜ਼ਿਆਦੇ ਸੂਝਵਾਨ ਸਨ ਕਿਉਂਕਿ ਵਿਦਵਤਾ ਉਹਨਾਂ ਵਿੱਚ ਬਹੁਤ ਸੀ, ਵਿਦਿਆ ਦਾ ਜਿਹੜਾ ਬ੍ਰਹਮ ਵਿਦਿਆ ਦਾ ਜਿਹੜਾ ਥਾਂ ਸੀ ਉਹ ਕਸ਼ਮੀਰ ਹੀ ਸੀ ਪਹਿਲਾਂ, ਕਿਉਂਕਿ ਸ਼ੰਕਰਾਚਾਰੀਆ ਜਿਹੜੇ ਹੋਏ ਹਨ ਵਿਦਵਾਨ ਦੇ ਬਹੁਤ ਵੱਡੇ ਆਚਾਰੀਆ ਗੁਰੂ, ਉਹਨਾਂ ਨੇ ਉੱਥੇ ਜਿਹੜਾ ਹੈ ਵਿਦਵਤਾ ਜਿਹੜੀ ਜਣਾਈ ਸੀ ਉੱਥੇ ਹੀ ਉਹਨਾਂ ਨੇ ਸਾਰੇ ਜਿਹੜੇ ਆਪਣੇ ਪੜ੍ਹਾਇਆ ਸੀ ਉਸ ਪਹਾੜੀ ਤੇ ਰਹਿ ਕੇ, ਇੱਕ ਪਹਾੜੀ ਹੈ ਉੱਥੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸਨ, ਤੇ ਸ਼ੰਕਰਾਚਾਰੀਆ 8ਵੀਂ ਸਦੀ ਵਿੱਚ ਹੋਇਆ ਹੈ ਉੱਥੇ ਬ੍ਰਹਮ ਵਿਦਿਆ ਦਾ ਉਹਨਾਂ ਨੇ ਪ੍ਰਸਾਰ ਕੀਤਾ ਸੀ, ਜਿਸ ਕਰਕੇ ਬ੍ਰਹਮ ਵਿਦਿਆ ਦਾ ਪ੍ਰਸਾਰ ਹੋਣ ਕਰਕੇ ਉੱਥੇ ਜਿਹੜੇ ਪੰਡਿਤ ਵਿਦਵਾਨ ਬਹੁਤੇ ਜਾਂਦੇ ਸਨ ਤੇ ਕਹਿੰਦੇ ਇਸ ਤਰ੍ਹਾਂ ਆਗੂ ਜਿਹੜੇ ਪੰਡਿਤ ਕਸ਼ਮੀਰ ਉਹ ਅੱਗੇ ਲੱਗ ਗਏ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਸ ਆਏ।
ਕੁਲ ਛੇਤਰ ਛੇਤਰ ਔਰ
ਗੁਰੂ ਦੇ ਛੇਤਰ ਹੋਰ ਇਲਾਹਾਬਾਦ ਕਾਂਸੀ ਬਨਾਰਸ ਤੋਂ, ਇਸੇ ਤਰ੍ਹਾਂ ਹਰਿਦੁਆਰ ਤੋਂ ਪੰਡਿਤ ਸਾਰੇ ਮਿਲ ਕੇ ਕਸ਼ਮੀਰ ਤੋਂ ਇਕੱਠੇ ਹੋ ਕੇ ਗੁਰੂ ਜੀ ਪਾਸ ਆਏ।
ਰਲ ਬਹਿ ਆਏ ਫਰਿਆਦ।
ਇਸ ਤਰ੍ਹਾਂ ਰਲ ਕਰਕੇ ਤੇ ਕਹਿੰਦੇ ਇਕੱਠੇ ਹੋ ਕੇ ਫਰਿਆਦੀ ਹੋ ਕੇ ਬੇਨਤੀ ਪੂਰਵਕ ਹੋ ਕੇ ਆਏ ਮਹਾਰਾਜ ਦੀ ਦੂਰੀ ਵਿੱਚ
ਸਭ ਤੇਗ ਬਹਾਦਰ ਕੋਲ।
ਸਾਰੇ ਜਿਹੜੇ ਤੇਗ ਬਹਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਹਨ, ਜੋ ਹਿੰਦੀ ਚਾਦਰ ਹਨ, ਉਹਨਾਂ ਪਾਸ ਕਹਿੰਦੇ ਇਹ ਸਾਰੇ ਜਿਹੜੇ ਫਰਿਆਦੀ ਹੋ ਕੇ ਪੁਕਾਰੀ ਹੋ ਕੇ ਆਏ।
ਚੌਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ।
ਇਸ ਤਰ੍ਹਾਂ ਇਹ ਕਹਿੰਦੇ ਬ੍ਰਾਹਮਣ ਇਕੱਠੇ ਹੋ ਕੇ ਆਏ ਤੇ ਇਹਨਾਂ ਨੇ ਗੁਰੂ ਜੀ ਅੱਗੇ ਇਸ ਤਰ੍ਹਾਂ ਪੁਕਾਰ ਬੇਨਤੀ ਕੀਤੀ।
ਸਤਿਗੁਰ ਸੁਣ ਆਏ ਤੁਮ ਦੁਆਰੇ।
ਇਹਨਾਂ ਨੇ ਕਿਹਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀ ਦੀ ਮਹਿਮਾ ਸੁਣ ਕੇ ਸੱਚੇ ਪਾਤਸ਼ਾਹ ਹੈ ਗੁਰੂ ਜੀ ਤੁਹਾਡੇ ਦੁਆਰੇ ਤੁਹਾਡੇ ਦਰਵਾਜੇ ਤੇ ਆਏ ਹਾਂ।
ਓ ਛਤਰੀ ਤੁਮ ਬ੍ਰਹਮ ਉਜਾਗਰ।
ਕਿਉਂਕਿ ਸੱਚੇ ਪਾਤਸ਼ਾਹ ਜੀ ਤੁਸੀਂ ਛਤਰੀ ਹੋ ਤੇ ਅਸੀਂ ਜਗਤ ਦੇ ਵਿੱਚ ਬ੍ਰਾਹਮਣ ਹਾਂ, ਤੇ ਇਹ ਗੱਲ ਜਗਤ ਜਾਹਰ ਹੈ ਪ੍ਰਗਟ ਹੈ ਕਿ ਬ੍ਰਾਹਮਣਾਂ ਦੀ ਜਿਹੜੀ ਰੱਖਿਆ ਉਹ ਛਤਰੀ ਕਰਦੇ ਆਏ ਹਨ। ਗੁਰੂ ਜੀ ਦਾ ਵਚਨ ਹੈ ਨਾ, ਜਦੋਂ ਅਨੰਦਪੁਰ ਸਾਹਿਬ ਵਿੱਚ ਸਤਿਗੁਰੂ ਜੀ ਸਿੱਖਾਂ ਨੂੰ ਦੇ ਰਹੇ ਸਨ ਦੁਸ਼ਾਲੇ ਪੁਸ਼ਾਕੇ ਭੇਟਾਵਾਂ, ਜਦੋਂ ਚੰਡੀ ਪ੍ਰਗਟ ਕੀਤੀ ਹੈ ਨੈਣਾ ਦੇਵੀ ਦੇ ਉੱਤੇ, ਉੱਥੇ ਇਹ ਬਾਹਮਣ ਕਹਿੰਦੇ ਸਨ ਅਸੀਂ ਮਾਰੇ ਚੰਡੀ ਪ੍ਰਗਟ ਕਰਾਂਗੇ, ਇਹਨਾਂ ਨੂੰ ਕੁਝ ਪ੍ਰਗਟ ਨਹੀਂ ਹੋਇਆ, ਦੇਵੀ ਦੇ ਪ੍ਰਗਟ ਹੋਈ ਨਾ, ਤੇ ਗੁਰੂ ਜੀ ਨੇ ਉਸ ਵਕਤ ਤਲਵਾਰ ਕੱਢ ਕੇ ਕਿਹਾ ਵੀ ਇਹੀ ਚੰਡੀ ਹੈ। ਤੇ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਆਏ ਸਿੱਖਾਂ ਨੂੰ ਬਖਸ਼ਿਸ਼ਾਂ ਕਰ ਰਹੇ ਸਨ, ਇਹ ਪੰਡਿਤ ਜਿਹੜਾ ਮਿਸਰ ਇਹ ਵੀ ਉੱਥੇ ਆ ਗਿਆ। ਜਦੋਂ ਗੁਰੂ ਜੀ ਇਹਨਾਂ ਨੂੰ ਬਖਸ਼ਿਸ਼ਾਂ ਸਿੱਖਾਂ ਨੂੰ ਕਰ ਰਹੇ, ਕਹਿਣ ਲੱਗਾ ਜੀ ਅਸੀਂ ਬ੍ਰਾਹਮਣ ਹੁੰਦੇ ਹਾਂ, ਬ੍ਰਾਹਮਣਾਂ ਦਾ ਪਹਿਲਾਂ ਫਰਜ਼ ਹੈ, ਬ੍ਰਾਹਮਣ ਪਹਿਲਾਂ ਦਾਨ ਦੇਣਾ ਚਾਹੀਦਾ ਹੈ, ਅੱਜ ਤੁਸੀਂ ਜਿਹਨਾਂ ਦੀ ਕੋਈ ਜਾਤ ਪਾਤ ਨਹੀਂ ਹੈ ਤੇ ਜਿਹਨਾਂ ਦਾ ਕੋਈ ਹੈ ਨਹੀਂ ਹੈ ਕੋਈ ਉੱਚੇ, ਤੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਦਾਨ ਦੇਈ ਜਾਂਦੇ ਹੋ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਛਤਰੀ ਹਰ ਸਿੱਖ ਤੇ ਛਤਰੀਆਂ ਜਿਹੜੀ ਛਤਰੀ ਹੈ ਉਹੀ ਰੱਖਿਆ ਕਰਦੇ ਹਨ ਬ੍ਰਾਹਮਣਾਂ ਦੀ, ਤੇ ਤੁਸੀਂ ਕਹਿੰਦੇ ਹੋ ਇਹਨਾਂ ਵੱਲ ਜਿਹੜੀ ਹੈ ਨਿਗਾਹ ਤੁਸੀਂ ਜਿਹੜੀ ਟੇਢੀ ਰੱਖਦੇ ਹੋ ਛਤਰੀਆਂ ਵੱਲ ਜਿਹੜੇ ਤੁਹਾਡੀ ਰੱਖਿਆ ਕਰਦੇ ਹਨ, ਇਸ ਕਰਕੇ ਕਿਰਪਾ ਦੀ ਦ੍ਰਿਸ਼ਟੀ ਨਾ ਵੇਖੋ, ਇਹਨਾਂ ਵੱਲ ਪਿਆਰ ਭਰੀ ਨਜ਼ਰ ਨਾਲ ਵੇਖੋ। ਇਹੀ ਜਿਹੜੇ ਹੈ ਛਤਰੀਆਂ ਛਤਰੀ ਲੋਕ, ਜਿਹੜੇ ਛਤਰੀਆਂ ਜੰਗ ਕਰਨ ਵਾਲੇ, ਇਹੀ ਬ੍ਰਾਹਮਣਾਂ ਨੂੰ ਜਿਹੜਾ ਸਾਰਾ ਦੇਣ ਵਾਲੇ ਹਨ। ਕਹਿਣ ਲੱਗੇ ਨੇ ਮਹਾਰਾਜ, ਫਿਰ ਜਿਹੜੇ ਬ੍ਰਾਹਮਣ ਉੱਚੇ ਹਨ, ਜਗਤ ਵਿੱਚ ਗੁਰੂ ਹਨ, ਗੁਰੂ ਜੀ ਕਹਿਣ ਲੱਗੇ ਜਿਹਨਾਂ ਸਿੱਖਾਂ ਨੂੰ ਤੁਸੀਂ ਗਰੀਬੜੇ ਨਿਮਾਣੇ ਤੇ ਕਹਿੰਦੇ ਹੋ ਨਾ ਕਿ ਇਹਨਾਂ ਦੀ ਜਾਤ ਪਾਤ ਨਹੀਂ ਹੈ, ਇਹ ਸਾਡੇ ਤੋਂ ਛੋਟੇ ਹਨ। ਗੁਰੂ ਜੀ ਕਹਿਣ ਲੱਗੇ ਇਹ ਸਿੱਖਾਂ ਦੇ ਸਿਰ ਤੇ ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਡਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਫਲ ਧਾਮ ਭਰੇ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀਂ ਕੀ ਕਿਰਪਾ ਸਵਤੰਤਰ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੇ ਕਰੀਬ ਕਰੋਲ ਭਰੇ। ਇਹ ਸਿੱਖ ਹਨ ਮੇਰੇ, ਇਹ ਮਹਾਨ ਹੈ, ਇਹਨਾਂ ਦੀ ਕਿਰਪਾ ਨਾਲ ਸਭ ਕੁਝ ਹੈ। ਉਸ ਵਕਤ ਇਹਨੂੰ ਬੜੀ ਅੱਗ ਲੱਗੀ, ਇਹ ਤੇ ਉਸਦਾ ਜਿਹੜਾ ਚਲਾ ਗਿਆ ਇਹ ਬ੍ਰਾਹਮਣ। ਚਾਰ ਵੱਡਾ ਇਹ ਚਿੰਤ ਮੇ ਜਦਿਓ ਤ੍ਰਿਪਤ ਜੋ ਕ੍ਰੁਦਿਤ ਹੋਏ, ਖੋਜ ਰੋਜ ਕੇ ਹੇਤ ਲੱਗ ਦਯੋ ਮਿਸਰ ਜੂਰ ਹੋਏ, ਇਹ ਤੇ ਦੁਖੀ ਹੋਇਆ ਬੜਾ। ਇਸੇ ਤਰ੍ਹਾਂ ਇਹ ਕਹਿੰਦੇ ਬ੍ਰਾਹਮਣ ਸਾਰੇ ਕਹਿ ਰਹੇ ਹਨ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਸੀਂ ਜਗਤ ਵਿੱਚ ਪ੍ਰਗਟ ਹੋ, ਛਤਰੀ ਹੋ, ਤੁਸੀਂ ਜੰਗ ਯੁੱਧ ਕਰਨ ਵਾਲੇ ਤੇ ਬ੍ਰਾਹਮਣ ਦੀ ਰੱਖਿਆ ਸਦਾ ਜਿਹੜੇ ਛਤਰੀ ਕਰਦੇ ਆਏ ਹਨ।
ਗੋ ਬ੍ਰਾਹਮਣ ਤੁਮ ਪ੍ਰਤਪਾਗਰ,
ਤੁਸੀਂ ਜੇ ਮਹਾਰਾਜ ਜੀ ਗਉ ਗਰੀਬ ਦੀ ਪ੍ਰਤਪਾਲਣਾ ਕਰਨ ਵਾਲੇ ਹੋ, ਰੱਖਿਆ ਕਰਨ ਵਾਲੇ ਹੋ ਜੀ।
ਅਬ ਆਏ ਪਰੀ ਹਮਨੇ ਪੈ ਭਾਰੀ,
ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਉੱਤੇ ਨਾ ਬੜੀ ਭਾਰੀ ਮੁਸੀਬਤ ਬਣ ਆਈ ਹੈ, ਧਰਮ ਉਤੇ ਸੰਕਟ ਬਣ ਆਇਆ ਹੈ।
ਅਬ ਹਮਕੋ ਤੁਮ ਲੈ ਹੋ ਗੁਬਾਰੀ,
ਸੱਚੇ ਪਾਤਸ਼ਾਹ ਜੀ ਉਹ ਖੜਕ ਕੇ ਤੁਮੇ ਸਰਣ ਤਿਹਾਰੀ, ਆਪ ਹੱਸਦੇ ਲੈ ਹੋ ਗੁਬਾਰੀ, ਸਰਬ ਠੌਰ ਨੂੰ ਹੋ ਸਹਾਈ, ਦੁਸ਼ਟ ਦੋਖ ਦੇ ਲੈ ਹੋ ਬਚਾਈ। ਸੱਚੇ ਪਾਤਸ਼ਾਹ ਜੀ ਇਹ ਖੜਕ ਕੇਤ ਖੜਕ ਨੂੰ ਕਿਰਪਾਨ ਨੂੰ ਤਲਵਾਰ ਨੂੰ ਧਾਰਨ ਕਰਨ ਵਾਲੇ, ਤਲਵਾਰ ਨੂੰ ਧਾਰਨ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਆਏ ਹਨ, ਕਿਰਪਾ ਕਰੋ ਸਰਬ ਟੌਰ ਨੂੰ ਹੋ ਸਹਾਈ, ਸਾਰੀ ਥਾਵਾਂ ਦੀ ਸਹਾਈ ਹੋਣ ਵਾਲੇ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਬਚਾ ਲਓ ਇਹਨਾਂ ਦੁਸ਼ਟਾਂ ਤੋਂ।
ਤੁਮ ਨਾਨਕ ਸਤਿਗੁਰ ਕਲ ਧਾਰੀ,
ਤੁਸੀਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਹੋ, ਜਿਹਨਾਂ ਨੇ ਮਹਾਨ ਸ਼ਕਤੀ ਅਨੰਤ ਕਲਾ ਲੈ ਠਾਕੁਰ ਜੜਿਆ, ਬੇਅੰਤ ਸ਼ਕਤੀਆਂ ਦੇ ਮਾਲਕ ਹੋ ਤੁਸੀਂ।
ਰਾਖੋ ਹਿੰਦੂਆਂ ਨੇ ਹਿੰਦ ਮਜਾਰੀ,
ਸੱਚੇ ਪਾਤਸ਼ਾਹ ਜੀਓ ਸਾਨੂੰ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਰੱਖੋ।
ਹਿੰਦੂ ਹਿੰਦੂ ਨਿਰਬੀਜ ਹੈ ਕਰਨੇ,
ਸੱਚੇ ਪਾਤਸ਼ਾਹ ਜੀਓ ਤੁਸੀਂ ਜਿਹੜਾ ਹੈ ਨਾ ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂਆਂ ਦਾ ਬੀਜ ਹੈ ਨਾ, ਹਿੰਦੂਆਂ ਦਾ ਮੁੱਢ ਹੈ, ਭਾਵ ਕਿ ਸੱਚੇ ਪਾਤਸ਼ਾਹ ਔਰੰਗਜ਼ੇਬ ਨੇ ਕਿਹਾ ਹੋਇਆ ਹੈ ਕਿ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦਾ ਜਿਹੜਾ ਬੀਜ ਰਹਿਣ ਨਹੀਂ ਦੇਣਾ, ਸਾਰੇ ਮੁਸਲਮਾਨ ਹੀ ਕਰ ਦੇਣੇ ਹਨ।
ਸ਼ਾਹੇ ਨਰੰਗੇ ਯੋ ਲਿਖ ਬਰਨੇ,
ਜਿਹੜਾ ਨਰੰਗਾ ਸ਼ਬਾਦਸ਼ਾਹ ਹੈ ਔਰੰਗਜ਼ੇਬ, ਇਸ ਤਰ੍ਹਾਂ ਲਿਖਿਆ ਹੋਇਆ ਹੁਕਮਨਾਮਾ, ਇਦਾਂ ਨਾਲੇ ਕਹਿੰਦਾ ਹੈ ਵੰਗਾਰ ਕੇ ਕਿ ਮੈਂ ਕੋਈ ਮੁਸਲਮਾਨ ਨਹੀਂ ਸਾਰੇ ਰਹਿਣ ਦੇਣੇ, ਕੋਈ ਹਿੰਦੂ ਇੱਥੇ ਰਹਿਣ ਨਹੀਂ ਦੇਣਾ ਹੈ।
ਤੁਰਖ ਪ੍ਰਥਮ ਹੈ ਬਾਮਨ ਕਰਨੇ,
ਇਹ ਕਿਉਂਕਿ ਕਹਿੰਦਾ ਹੈ ਪਹਿਲਾਂ ਤੇ ਤੁਰਖ ਕਰਨੇ ਹੈ ਬਾਮਣ,
ਔਰ ਹਿੰਦੂ ਹੈ ਪਾਛੇ ਫਰਨੇ,
ਜਿਹੜੇ ਹੋਰ ਪਿੱਛੇ ਹਿੰਦੂ ਹਨ ਨਾ ਦੂਜੇ ਨਾਲ, ਉਹ ਦੂਜੀਆਂ ਜਾਤਾਂ ਪਹਿਲਾਂ ਦੇ ਬ੍ਰਾਹਮਣ ਜਿਹੜੇ ਹਿੰਦੂਆਂ ਦੇ ਆਗੂ ਹਨ ਅੱਗੇ ਲੱਗਣ ਵਾਲੇ, ਪਹਿਲਾਂ ਤੁਰਕ ਕਰਨਾ ਹੈ ਇਹਨਾਂ ਨੂੰ ਤੇ ਮਗਰੋਂ ਕਰਨਾ ਹੈ ਦੂਜੇ ਸਾਰੇ ਹਿੰਦੁਸਤਾਨ ਨੂੰ, ਜਿਹੜਾ ਤੁਰਕ ਮੁਸਲਮਾਨ ਹੀ ਬਣਾ ਦੇਣਾ ਹੈ ਮੈਂ।
ਬ੍ਰਾਹਮਣ ਹੈ ਹਿੰਦੂਆਂ ਦਾ ਭਗਵਾਨ,
ਕਿਉਂਕਿ ਮਹਾਰਾਜ ਆਪ ਜੀ ਜਾਣਦੇ ਹੋ ਕਿ ਹਿੰਦੂਆਂ ਦੇ ਜਿਹੜੇ ਆਗੂ ਹੁੰਦੇ ਹਨ ਜਿਹੜੇ ਅੱਗੇ ਲੱਗਣ ਵਾਲੇ ਉਹਦੇ ਬ੍ਰਾਹਮਣ ਹੀ ਹੁੰਦੇ ਹਨ।
ਤੁਰਕ ਹੋਏ ਜਾਊ ਮਗਰ ਜਹਾਨ,
ਇਸ ਕਰਕੇ ਕਹਿੰਦੇ ਹੈ ਜਦੋਂ ਤੁਰਕ ਜਿਹਨਾਂ ਦੇ ਬ੍ਰਾਹਮਣ ਆਗੂ ਹੋ ਗਏ ਤੇ ਉਹਨਾਂ ਦੇ ਮਗਰ ਤੇ ਜਿਹੜਾ ਸਾਰਾ ਸੰਸਾਰ ਉਹਦੇ ਫਿਰ ਮਗਰ ਹੋਣਾ ਹੀ ਹੋਣਾ ਹੈ ਮੁਸਲਮਾਨ। ਨਰੰਗੇ ਨੇ ਔਰੰਗਜ਼ੇਬ ਪਾਤਸ਼ਾਹ ਨੇ ਇਹ ਸਲਾਹ ਕੀਤੀ ਹੋਈ ਹੈ ਕਿ ਪਹਿਲਾਂ ਕਰੂੰਗਾ ਬ੍ਰਾਹਮਣਾਂ ਨੂੰ ਤੁਰਕ ਮੁਸਲਮਾਨ, ਜਦੋਂ ਉਹਨਾਂ ਨੂੰ ਕਰ ਲਿਆ ਦੂਜਿਆਂ ਨੂੰ ਕਰਨਾ ਕੋਈ ਵੱਡੀ ਗੱਲ ਨਹੀਂ, ਮੈਂ ਸਭ ਨੂੰ ਮੁਸਲਮਾਨ ਹੀ ਬਣਾ ਦੇਣਾ ਹੈ।
ਤ੍ਰਾਹੇ ਤ੍ਰਾਹੇ ਆਏ ਤੁਮ ਪਾਏ, ਤੁਮ ਹੋ ਕਿਛ ਸਤਿਗੁਰ ਸੂਰੇ।
ਜਦੋਂ ਅੱਗੇ ਮਹਾਰਾਜ ਜੇ ਤੁਸੀਂ ਹੋ ਨਾ ਸੱਚੇ ਗੁਰੂ ਦੇ ਪੂਰੇ ਪੂਰੇ
ਡੁਬਤ ਰੱਖੋ ਹਿੰਦੂ ਐਨ ਪੂਰੇ।
ਮਹਾਰਾਜ ਹਿੰਦੂਆਂ ਦਾ ਬੇੜਾ ਡੁੱਬ ਰਿਹਾ ਹੈ, ਕਿਰਪਾ ਕਰੋ ਤੇ ਸਾਲ ਜਿਹੜਾ ਹੈ ਸਿੱਧੂਆਂ ਦਾ ਬੇੜਾ ਡੁੱਬਦੇ ਨੂੰ ਰੱਖ ਲਓ, ਬਚਾ ਲਓ ਜੀ।
ਨਹੀਂ ਤਾਂ ਤੁਰਕ ਤੁਹੇ ਪ੍ਰਥਮ ਕਰਾਵੇ।
ਨਹੀਂ ਤੇ ਮਹਾਰਾਜ ਜਿਹੜੇ ਤੁਰਕ ਹੈ ਨਾ ਉਹ ਪਹਿਲਾਂ ਸਾਨੂੰ ਤੁਰਕ ਬਣਾ ਦੇਣਗੇ, ਸਾਨੂੰ ਮੁਸਲਮਾਨ ਕਰ ਦੇਣਗੇ। ਜਦ ਮਹਾਰਾਜ ਜੀ ਤੁਸੀਂ ਸਾਡੀ ਕੋਈ ਫਰਿਆਦ ਸੁਣੋ ਤੇ ਅਸੀਂ ਉਹਨਾਂ ਨੂੰ ਕਹਿ ਦੇਵਾਂਗੇ ਪਹਿਲਾਂ ਸਭ ਤੋਂ ਤੁਹਾਨੂੰ ਜਿਹੜਾ ਹੈ ਤੁਰਕ ਮੁਸਲਮਾਨ ਕਰ ਲੈਣ।
ਤੁਹੇ ਤੇ ਪਿੱਛੇ ਹਮ ਦੀਨ ਮੇ ਆਵੇ। ਬਚਨ ਕੀਤੇ ਸਨ ਕਿ ਸਿਰ ਦੇ ਕੇ ਤੇ ਫਿਰ ਪਾਸ਼ਾ ਖੋ ਲਵਾਂਗੇ। ਗੁਰੂ ਜੀ ਦੇ
ਤੇਗ ਬਹਾਦਰ ਜੀ ਕਹਿਣ ਲੱਗੇ ਕਿ ਅਸੀਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਬਚਨ ਹਨ ਉਹਨਾਂ ਬਚਨਾਂ ਤੇ ਅਸੀਂ ਭਾਈ ਵਿਖੇ ਹੋਏ ਹਾਂ, ਅਸੀਂ ਤੇ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਨੀ ਹੈ, ਇਸ ਕਰਕੇ ਕਿਰਪਾ ਨਹੀਂ ਚੁੱਕ ਸਕਦੇ।
ਤੁਰਕਨ ਸੋ ਲਖੰਡਾ ਪੜਾਇਆ,
ਕਿਉਂਕਿ ਮਹਾਰਾਜ ਨੇ ਸਾਨੂੰ ਇਹ ਬਚਨ ਨਹੀਂ ਹੁਕਮ ਨਹੀਂ ਦਿੱਤਾ ਕਿ ਤੁਰਕਾਂ ਦੇ ਨਾਲ ਖੰਡਾ ਪੜ ਕੇ ਜਿਹੜਾ ਜੰਗ ਯੁੱਧ ਕਰਨਾ, ਇਸ ਕਰਕੇ ਅਸੀਂ ਨਹੀਂ ਕਰ ਸਕਦੇ।
ਤੁਰਕ ਗੱਲੇ ਗੱਲੇ ਹਮਸੀਸ,
ਤੁਰਕ ਗੱਲੇ ਗੱਲੇ ਹਮਸੀਸ, ਕਿ ਕਹਿੰਦੇ ਮਹਾਰਾਜ ਕਹਿੰਦੇ ਅਸੀਂ ਜੇ ਆਪਣਾ ਸੀਸ ਦੇ ਕੇ ਨਾ ਸੀਸ ਬਲੀਦਾਨ ਕਰਕੇ ਤੇ ਇਹਨਾਂ ਦਾ ਜਿਹੜਾ ਸਭ ਕੁਝ ਜਿਹੜਾ ਹੈ ਨਾਸ ਕਰ ਦੇਵਾਂਗੇ, ਤੁਰਕ ਜਿਹੜੇ ਗੱਲ ਮਚ ਜਾਣਗੇ ਸੜ ਜਾਣਗੇ।
ਜੋ ਕਰ ਗਏ ਸਤਿਗੁਰ ਬਖਸ਼ੀਸ਼,
ਇਉਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਕੇ ਇਹ ਬਚਨ ਕਰਕੇ ਗਏ ਸਨ ਕਿ ਆਪਣਾ ਸੀਸ ਦੇ ਕੇ ਤੇ ਬਾਬਰ ਜਿਹੜੀ ਤੁਹਾਡੀ ਪੋਸਟ ਦੇ ਵਿੱਚ ਜਿਹੜਾ ਕੋਈ ਬਾਦਸ਼ਾਹ ਜਿਹੜਾ ਕਦੀ ਕਰੇਗਾ ਉਸ ਬਾਦਸ਼ਾਹ ਹੀ ਜਿਹੜੀ ਖੋ ਦੇਵਾਂਗੇ।
ਜੇਕਰ ਤੁਮਰੋ ਭਲ ਪਵੇ, ਜਿਵੇਂ ਕਹਿੰਦੇ
ਕਰਦਾ ਜਾਵੇ ਡੁੱਬ ਕਿਸੇ ਨਦੀ ਚ ਨਹਿਰ ਚ ਮਗਰੋਂ ਬੇੜੀ ਆ ਜਾਵੇ ਉਹ ਕਿਸ ਕੰਮ ਹੈ?
ਭੁੱਖੇ ਮਰੇ ਖੀਰ ਕਿਤ ਕੰਮ,
ਹੁਣ ਭੁੱਖਾ ਬੰਦਾ ਮਰ ਜਾਵੇ ਤੇ ਮਗਰੋਂ ਖੀਰ ਹੋਵੇ ਤੇ ਖੀਰ ਕਿਸ ਕੰਮ ਹੈ? ਜਦੋਂ ਨੇ ਖਾਧੀ ਨਹੀਂ ਪਹਿਲਾਂ ਤੇ ਭੁੱਖਾ ਮਰ ਗਿਆ ਹੈ।
ਪਿਆਸ ਮੋਏ ਫਿਰ ਨੀਰ ਨੂੰ ਲਈਏ,
ਹੁਣ ਜਦੋਂ ਪਿਆਸਾ ਬੰਦਾ ਹੋਵੇ ਤੇ ਉਹ ਪਿਆ ਪਾਣੀ ਮੰਗਦਾ ਰਹੇ ਵੀ ਪਾਣੀ ਦੋ ਪਾਣੀ ਦੋ, ਉਹਨੂੰ ਕੋਈ ਪਾਣੀ ਦੇਵੇ ਪੁੱਛੇ ਨਾ। ਤੇ ਜਦੋਂ ਕਹਿੰਦੇ ਉਹ ਮਰ ਜਾਵੇ ਪਿਆਸਾ ਤੇ ਮਗਰੋਂ ਉਹਨੂੰ ਨਲਾਉਣ ਲੱਗ ਨਹਾਉਂਦੇ ਹਨ ਮੁਰਦੇ ਨੂੰ, ਕਹਿੰਦੇ ਉਹ ਕਿਸ ਕੰਮ ਹੈ? ਜਿਹਦੇ ਉਹਨੇ ਪਾਣੀ ਦਿੱਤਾ ਨਾ ਮਗਰੋਂ ਕਹਿੰਦੇ ਨਵਾਉਣ ਦਾ ਕੀ ਫਾਇਦਾ ਨੂੰ?
ਫਿਰ ਪਿਆਸ ਕਿਸ ਗੈਸ ਬੁਝਈਏ,
ਕਹਿੰਦੇ ਫਿਰ ਜੋ ਮਰਿਆ ਹੋਏ ਜੀ ਦੱਸੋ ਪਿਆਸ ਕਿੱਥੋਂ ਬੁਝ ਸਕਦੀ ਹੈ? ਪਾਣੀ ਹੁਣ ਤੋਂ ਮਰ ਗਿਆ ਹੈ ਬੰਦਾ ਤੇ ਮਗਰੋਂ ਕਹਿੰਦੇ ਉਹਨੂੰ ਜੇ ਨਵਾਈ ਜਾਓ ਤਾਂ ਉਹ ਪਾਣੀ ਕਿਸ ਕੰਮ ਹੈ? ਜਦੋਂ ਜ਼ਰੂਰਤ ਉਦੋਂ ਮਿਲਿਆ ਨਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਜ਼ਰੂਰਤ ਤੇ ਹੁਣ ਹੈ, ਹੁਣੀ ਕਿਰਪਾ ਕਰੋ।
ਤਬ ਸਤਿਗੁਰ ਵਿਪਰਨ ਕਹਿਓ,
ਜਦੋਂ ਕਹਿੰਦੇ ਇਹਨਾਂ ਦੀ ਫਰਿਆਦ ਸੁਣ ਕੇ ਦੀਨ ਦਿਆਲ ਕਿਰਪਾਲੂ ਕਰੀਮ ਪਰਵਤਗਾਰ ਸਤਿਗੁਰ ਜੀ ਨੇ ਇਸ ਤਰ੍ਹਾਂ ਕਿਹਾ ਬ੍ਰਾਹਮਣਾਂ ਨੂੰ,
ਕਿਉਂ ਕਹਿ ਗੈਲ ਛੁਡਾਏ?
ਇਸ ਤਰ੍ਹਾਂ ਕਿਹਾ ਵੀ ਬ੍ਰਾਹਮਣੋ ਤੁਸੀਂ ਆਹ ਗੱਲ ਜਿਹੜੀ ਤੁਹਾਨੂੰ ਕਹਿੰਦੇ ਹੈ ਨਾ ਹੁਣ ਅਸੀਂ ਇਹ ਕਹਿ ਕੇ ਆਪਣਾ ਪਿੱਛਾ ਛੁਡਾ ਲਓ ਔਰੰਗਜ਼ੇਬ ਤੋਂ।
ਹਮ ਹੋਵੇਂਗੇ ਗੈਲ ਉਸ,
ਕਹਿ ਦੋ ਕਿ ਹਾਂ ਅਸੀਂ ਜਿਹੜੇ ਹੈ ਨਾ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਿੱਛੇ ਹਾਂ।
ਗੁਰ ਕੋ ਦੁਰਗ ਬਣਾਏ,
ਸਾਡੇ ਗੁਰੂ ਹਨ ਗੁਰੂ ਤੇਗ ਬਹਾਦਰ ਜੀ ਤੇ ਅਸੀਂ ਉਹਨਾਂ ਦੇ ਪਿੱਛੇ ਹਾਂ, ਤੁਸੀਂ ਉਹਨਾਂ ਨਾਲ ਗੱਲ ਕਰੋ ਜੇ ਤੁਸੀਂ ਉਹਨਾਂ ਨੂੰ ਜੇ ਮੁਸਲਮਾਨ ਬਣਾ ਲਿਓ।
ਚਾਹੋ ਭਾਈ ਤਬ ਵਿਪਰਨ ਜਾਏ ਐਸੀ ਕਈ,
ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਹਮ ਹੋਵੇਂਗੇ ਗੈਰ ਉਸ, ਵੀ ਔਰੰਗਜ਼ੇਬ ਨੂੰ ਕਹੋ ਕਿ ਅਸੀਂ ਉਹਨਾਂ ਦੇ ਪਿੱਛੇ ਹਾਂ ਗੁਰੂ ਤੇਗ ਬਹਾਦਰ ਜੀ ਦੇ, ਤੇ ਜੇ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਤੁਰਕ ਮੁਸਲਮਾਨ ਬਣਾ ਲਓ ਤੇ ਫਿਰ ਅਸੀਂ ਉਹਨਾਂ ਦੇ ਪਿੱਛੇ ਹਾਂ, ਇਸ ਕਰਕੇ ਅਸੀਂ ਵੀ ਤਿਆਰ ਹਾਂ ਬਣਨ ਨੂੰ। ਇਸ ਤਰ੍ਹਾਂ ਇਹਨਾਂ ਨੇ ਗੁਰੂ ਜੀ ਨੇ ਇਹਨਾਂ ਨੂੰ ਬਚਨ ਕਿਹਾ ਬ੍ਰਾਹਮਣਾਂ ਨੂੰ, ਇਹਨਾਂ ਨੇ ਫਿਰ ਸੁਣ ਲਈ ਗੁਰੂ ਜੀ ਦੀ।
ਤਬ ਵਿਪਰਨ ਜਾਏ ਵੈਸੀ ਕਈ,
ਪਹਿਲਾਂ ਕਹਿੰਦੇ ਇਹਨਾਂ ਬ੍ਰਾਹਮਣ ਇਕੱਠੇ ਹੋ ਕੇ ਕਸ਼ਮੀਰੀ ਪੰਡਤਾਂ ਦੇ ਹੋਰ ਵੀ ਜਿਹੜੇ ਇਲਾਕਿਆਂ ਦੇ ਸਨ ਪੰਡਿਤ ਇਕੱਠਿਆਂ ਹੋ ਕੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਮਿਲੇ ਤੇ ਕਿਹਾ
ਜਿਵੇਂ ਸਤਿਗੁਰ ਕੀ ਉਹਨ ਸਮਝਈ,
ਜਿਵੇਂ ਗੁਰੂ ਜੀ ਨੇ ਇਹਨਾਂ ਨੂੰ ਸਮਝਾ ਬੁਝਾ ਕੇ ਕਿਹਾ ਸੀ ਵੀ ਤੁਸੀਂ ਕਹਿ ਦਓ ਵੀ ਸਾਡੇ ਗੁਰੂ ਨੂੰ ਪਹਿਲਾਂ ਬਣਾ ਲਓ ਮੁਸਲਮਾਨ, ਅਸੀਂ ਪਿੱਛੇ ਬਣ ਜਾਵਾਂਗੇ।
ਆਪ ਚੱਲ ਗੁਰੂ ਦਿੱਲੀ ਆਏ,
ਇਸ ਤਰ੍ਹਾਂ ਸੱਚੇ ਪਾਤਸ਼ਾਹ ਸੀ ਜੀ ਆ ਜੀਂਦ ਜਿਹੜਾ ਇਲਾਕਾ ਹੈ ਪਟਿਆਲਾ ਹੈ ਸਮਾਣਾ ਹੈ ਇਹ ਸਾਰੇ ਇਲਾਕੇ ਲੰਘਦੇ ਹੋਏ ਸੱਚੇ ਪਾਤਸ਼ਾਹ ਜੀ ਜਿਹੜਾ ਹੈ ਨਾ ਆਗਰੇ ਚਲੇ ਗਏ ਗੁਰੂ ਜੀ ਤੇ ਆਗਰੇ ਕਿਉਂ ਗਏ ਸਨ ਕਿਉਂਕਿ ਸੱਚੇ ਪਾਤਸ਼ਾਹ ਜੀ ਭਾਵੇਂ ਕਿਤੇ ਵੀ ਬੈਠੇ ਹਨ ਅੰਤਰ ਜਾਮੇ ਹਨ ਇੱਕ ਮਾਈ ਸੀ ਜਿਹੜੀ ਛੇਵੇਂ ਪਾਤਸ਼ਾਹ ਵੇਲੇ ਦੀ ਸੀ ਉੱਥੇ ਉਹਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਸਨ ਉਸ ਵਕਤ ਛੋਟੀ ਉਮਰ ਵਿੱਚ ਸੀ ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੇਲੇ ਇਹ ਬਿਰਧ ਹੋ ਗਈ ਸੀ ਇਹਨੇ ਆਪਣੇ ਹੱਥਾਂ ਦੇ ਨਾਲ ਸੂਤ ਧੁੰਨਿਆ ਹੋਇਆ ਸੀ ਤੇ ਗੁਰੂ ਜੀ ਵਾਸਤੇ ਇਹਨੇ ਬੜਾ ਸੁੰਦਰ ਜਿਹੜਾ ਪੁਸ਼ਾਕਾ ਤਿਆਰ ਕੀਤਾ ਸੀ ਗੁਰੂ ਜੀ ਨੂੰ ਦੇਣ ਵਾਸਤੇ ਗੁਰੂ ਜੀ ਇਹ ਮਾਤਾ ਜੀ ਦੀ ਇੱਛਾ ਪੂਰੀ ਕਰਨ ਵਾਸਤੇ ਇਸ ਤਰ੍ਹਾਂ ਲਾਕੇ ਲੰਘਦੇ ਹੋਏ ਤੇ ਉੱਧਰ ਗਏ ਆਗਰੇ ਵਿਖੇ ਉੱਥੇ ਜਾ ਕੇ ਮਹਾਰਾਜ ਜੀ ਨੇ ਜਿਹੜੀ ਸੀ ਆਪਣੀ ਗ੍ਰਿਫਤਾਰੀ ਦਿੱਤੀ ਸੀ ਜਿਸ ਕਰਕੇ ਕਹਿੰਦੇ ਸਤਿਗੁਰੂ ਜੀ ਦਿੱਲੀ ਜਾ ਪਹੁੰਚੇ
ਤੁਰਕਣ ਘਰ ਜਾ ਆਪ ਬੰਧਾਏ
ਸੱਚੇ ਪਾਤਸ਼ਾਹ ਜੀ ਨੇ ਆਗਰੇ ਜਾ ਕੇ ਕਿਉਂਕਿ ਉਹ ਵੀ ਇਹਨਾਂ ਦਾ ਸੂਬਾ ਸੀ ਤੁਰਕਾਂ ਦਾ ਉੱਥੇ ਸਤਿਗੁਰੂ ਜੀ ਨੇ ਜਾ ਕੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਸਥਾਨ ਹੈ ਨਾ ਮਾਈ ਥਾਨ ਗੁਰਦੁਆਰਾ ਸਾਹਿਬ ਦਾ ਨਾਮ ਦਾ ਗੁਰਦੁਆਰੇ ਸਾਹਿਬ ਦਾ ਨਾਮ ਹੈ ਮਾਈ ਥਾਨ ਉਸ ਗੁਰਦੁਆਰੇ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਉਹ ਮਾਤਾ ਦੀ ਇੱਛਾ ਪੂਰੀ ਕੀਤੀ ਤੇ ਉਸੇ ਆਗਰੇ ਦੇ ਇਲਾਕੇ ਵਿੱਚ ਜਾ ਕੇ ਹੀ ਆਪਣੇ ਆਪ ਨੂੰ ਪਕੜਵਾਇਆ ਇਸ ਤਰ੍ਹਾਂ ਗੁਰੂ ਜੀ ਨੂੰ ਕਹਿੰਦੇ ਫੜਨ ਦੀ ਜ਼ਰੂਰਤ ਨਹੀਂ ਪਈ ਸੱਚੇ ਪਾਤਸ਼ਾਹ ਜੋ ਨਿਰਭਉ ਹਨ ਆਪਣੇ ਆਪ ਨੂੰ ਆਪ ਜਾ ਕੇ ਦਿੱਲੀ ਜਿਹੜਾ ਬੰਧਾਇਆ ਆਪ ਗ੍ਰਿਫਤਾਰੀ ਦਿੱਤੀ
ਦਿੱਲੀ ਦੁਆਰੇ ਖੜ ਗੁਰੂ
ਕਹਿੰਦੇ ਜਦੋਂ ਗੁਰੂ ਜੀ ਉੱਥੇ ਗਏ ਹਨ ਇਸ ਤਰ੍ਹਾਂ ਜਿਹੜਾ ਦਿੱਲੀ ਦਾ ਜਿਹੜਾ ਦਰਵਾਜ਼ਾ ਹੈ ਉਹਦੇ ਉੱਤੇ ਖੜ ਕਰਕੇ
ਦੁਸਾਲੇ ਦਿਓ ਗਲਾਏ
ਸੱਚੇ ਪਾਤਸ਼ਾਹ ਨੇ ਕੀ ਕੀਤਾ ਉੱਥੇ ਜਾ ਕੇ ਦਰਵਾਜ਼ੇ ਤੇ ਕਹਿੰਦੇ ਇੱਕ ਹਸਨ ਅਲੀ ਆਜ਼ਮੀ ਸੀ ਬੱਕਰੀਆਂ ਚਾਰਨ ਵਾਲਾ ਇਹਦੀ ਪੁੱਤਰੀ ਹਲੇ ਇਹਦੀ ਧੀ ਵਿਆਹੀ ਨਹੀਂ ਸੀ ਇਦੋਂ ਇਹਨੇ ਸੁਣਿਆ ਸੀ ਵੀ ਕੋਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਰੇ ਕਿ ਔਰੰਗਜ਼ੇਬ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਫੜ ਕੇ ਫੜਾਊਗਾ ਉਹਨੂੰ ਨਾਮ ਦਿੱਤਾ ਜਾਊਗਾ ਇਹਦੀ ਇੱਛਾ ਸੀ ਵੀ ਕਿਤੇ ਗੁਰੂ ਤੇਗ ਬਹਾਦਰ ਜੀ ਮੈਨੂੰ ਮਿਲ ਜਾਣ ਮੈਂ ਫੜ ਕੇ ਫੜਾਵਾਂ ਤੇ ਆਪਣਾ ਨਾਮ ਪਾਵਾਂ 500 ਰੁਪਇਆ ਨਾਮ ਰੱਖਿਆ ਹੋਇਆ ਸੀ ਉਸ ਵਕਤ 500 ਰੁਪਇਆ ਲੱਖਾਂ ਬਰਾਬਰ ਸੀ ਉਸ ਵਕਤ ਤੇ ਇਹ ਕਹਿੰਦੇ ਹਸਨ ਅਲੀ ਬੱਕਰੀਆਂ ਚਾਰਦਾ ਸੀ ਗੁਰੂ ਜੀ ਉੱਥੇ ਜਾ ਪਹੁੰਚੇ ਨਾਲ ਭਾਈ ਜਾਲਾ ਜੀ ਭਾਈ ਮਦੀ ਦਾਸ ਜੀ ਭਾਈ ਸਦੀ ਦਾਸ ਜੀ ਨਾਲ ਸਨ ਗੁਰੂ ਜੀ ਨੇ ਆਵਾਜ਼ ਮਾਰੀ ਤੇ ਕਿਹਾ ਵੀ ਪੁਰਖਾ ਸਾਡੇ ਕੋਲ ਇੱਕ ਗੁਰੂ ਜੀ ਨੇ ਦਸ਼ਾਲਾ ਦਿੱਤਾ ਬੜਾ ਕੀਮਤੀ ਜੋ ਸਤਿਗੁਰੂ ਜੀ ਦੇ ਕੰਧੇ ਉੱਪਰ ਸੀ ਰੱਖਿਆ ਹੋਇਆ ਉਹ ਦਸ਼ਾਲਾ ਦਿੱਤਾ ਇੱਕ ਗੁਰੂ ਜੀ ਨੇ ਮੋਹਰ ਦਿੱਤੀ ਕਈ ਕਹਿੰਦੇ ਹੈ ਮੁੰਦਰੀ ਦਿੱਤੀ ਸੀ ਬੜੇ ਸੋਹਣਾ ਵਿੱਚ ਹੀਰਾ ਲੱਗਾ ਹੋਇਆ ਸੀ ਮੁੰਦਰੀ ਵਿੱਚ ਤੇ ਗੁਰੂ ਜੀ ਨੇ ਕਹਿੰਦੇ ਇੱਕ ਮੋਹਰ ਦਿੱਤੀ ਤੇ ਇਹਨੂੰ ਕਿਹਾ ਵੀ ਸਾਨੂੰ ਮਠਿਆਈ ਲਾ ਕੇ ਦੇ ਤੇ ਆਹ ਦਸ਼ਾਲੇ ਵਿੱਚ ਮਠਿਆਈ ਪਾ ਕੇ ਲੈ ਆਉਣਾ ਉਸ ਵਕਤ ਕੱਪੜਾ ਆਪਣਾ ਹੀ ਖੜਨਾ ਪੈਂਦਾ ਹੁੰਦਾ ਸੀ ਕੋਈ ਚੀਜ਼ ਪਾ ਕੇ ਲਿਆਉਣ ਵਾਸਤੇ ਗੁਰੂ ਜੀ ਨੇ ਇਹਨੂੰ ਮੋਹਰ ਦਿੱਤੀ ਨਾਲੇ ਕਿਹਾ ਵੀ ਆਹ ਤੂੰ ਇਹਦੇ ਵਿੱਚ ਮਠਿਆਈ ਪਾ ਕੇ ਲੈ ਆਉਣੀ ਉਸ ਵਕਤ ਭਾਈ ਮਦੀ ਦਾਸ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਅੱਜ ਤੱਕ ਮਠਿਆਈ ਨਹੀਂ ਖਾਂਦੇ ਤੁਸੀਂ ਤੇ ਜੋ ਰੁੱਖਾ ਮਿੱਸਾ ਖਾ ਲੈਂਦੇ ਹੋ ਤੇ ਕਦੀ ਪ੍ਰੇਮ ਕੀਤਾ ਨਹੀਂ ਹੈ ਇਹਨਾਂ ਰਸਾਂ ਕਸਾਂ ਨਾਲ ਤੇ ਅੱਜ ਇਹ ਕਿਵੇਂ ਤੇ ਗੁਰੂ ਜੀ ਨੇ ਕਿਹਾ ਵੀ ਭਾਈ ਮਦੀ ਦਾਸ ਜੀ ਪਰਮੇਸ਼ਰ ਦੇ ਰੰਗ ਵੇਖੋ ਤੁਸੀਂ ਗੁਰੂ ਜੀ ਨੇ ਇੱਕ ਔਦਰ ਤਾਂ ਵਰਤਾਇਆ ਸੀ ਕਿ ਉਹ ਜਿਹੜਾ ਆਜ਼ਮੀ ਸੀ ਨਾ ਬੱਕਰੀਆਂ ਵਾਲਾ ਹਸਨ ਅਲੀ ਉਹਦੀ ਇੱਛਾ ਪੂਰੀ ਕਰਨ ਵਾਸਤੇ ਵੀ ਉਹਦੀ ਧੀ ਦਾ ਵਿਆਹ ਹੋਣਾ ਸੀ ਗੁਰੂ ਜੀ ਨੇ ਕਿਹਾ ਕਿ ਅਸੀਂ ਤੇ ਗਰਭਦਾਰੀ ਦੇਣੀ ਦੇਣੀ ਜਾਣਾ ਤੇ ਹੈ ਦਿੱਲੀ ਚਲੋ ਇਸਦਾ ਕਾਰਜ ਹੀ ਸੁਧਰ ਜਾਵੇ ਕਿ ਆਪਣੀ ਧੀ ਦਾ ਵਿਆਹ ਹੀ ਕਰ ਲਵੇ ਨਾ ਇਹਨੂੰ ਨਾਮ ਦਵਾ ਦੇਈਏ ਜਦੋਂ ਇਹ ਕਿਹਾ ਹੁਣ ਇਹ ਗਰੀਬ ਸੀ ਇਹਨੂੰ ਬਰਕਤ ਕੋਈ ਹੈ ਨਹੀਂ ਸੀ ਇਹਨੇ ਕਹਿੰਦੇ ਉਹ ਬੜਾ ਕੀਮਤੀ ਦਸ਼ਾਲਾ ਤੇ ਉਹ ਮੁੰਦਰੀ ਜਾਂ ਮੋਹਰ ਸਮਝੋ ਜਦੋਂ ਦਿੱਤੀ ਜਾਵੇ ਹਲਵਾਈ ਨੂੰ ਉਹ ਸੋਚਣ ਲੱਗਾ ਵੀ ਇਹ ਤੇ ਹੈ ਕੰਗਾਲ ਜਿਹਾ ਇਹਨੇ ਇਹਨਾਂ ਕੀਮਤੀ ਦਸ਼ਾਲਾ ਕਿੱਥੋਂ ਲਿਆਂਦਾ ਹੋਇਆ ਹੈ ਇਹਨੇ ਮੁੰਦਰੀ ਕਿੱਥੋਂ ਲਿਆਂਦੀ ਹੋਈ ਹੈ ਇਹਨੇ ਦਸ਼ਾਲਾ ਇੰਨਾ ਕੀਮਤੀ ਕੱਪੜਾ ਇਹਦੇ ਵਿੱਚ ਮਠਿਆਈ ਪਾਉਣ ਲਈ ਲੈ ਆਉਂਦਾ ਹੈ ਲੱਗਦਾ ਇਹ ਚੋਰੀ ਕਰਕੇ ਲਿਆਂਦਾ ਹੈ ਉੱਥੇ ਕਹਿੰਦੇ ਕੋਤਵਾਲ ਸੀ ਇੱਕ ਚਹਿਰੀ ਸੀ ਇਹਨਾਂ ਦਾ ਉਹ ਮੰਨ ਲਓ ਜਿਵੇਂ ਪੁਲਿਸ ਚੌਂਕੀ ਹੁੰਦੀ ਨਾ, ਚੌਂਕੀ ਸੀ ਨਾ ਤੁਰਕਾਂ ਦੀ, ਤੇ ਉਹਨੇ ਸ਼ਿਕਾਇਤ ਕਰ ਦਿੱਤੀ ਵੀ ਹਾਂ ਲੱਗਦਾ ਚੋਰੀ ਕਰਕੇ ਸਮਾਨ ਲਿਆ ਹੋਇਆ ਹੈ। ਜਦੋਂ ਉਹਨਾਂ ਨੇ ਪੁੱਛਿਆ ਵੀ ਉਹਨਾਂ ਤਾੜਿਆ ਵੀ ਆਹ ਤੂੰ ਕਿੱਥੋਂ ਲਿਆਂਦਾ ਹੈ ਸਾਰਾ ਸਮਾਨ, ਇੰਨੀ ਕੀਮਤੀ ਮੁੰਦਰੀ, ਇੰਨਾ ਕੀਮਤੀ ਦੁਸ਼ਾਲਾ ਕਿੱਥੋਂ ਲਿਆਂਦਾ ਹੈ ਚੋਰੀ ਕਰਕੇ। ਇਹ ਕਹਿਣ ਲੱਗਾ ਵੀ ਮੈਨੂੰ ਅੱਲਾਹ ਤਾਲਾ ਦੀ ਸੌਂਹ, ਮੈਂ ਤੇ ਕਿਸੇ ਕੋਈ ਚੋਰੀ ਨਹੀਂ ਕੀਤੀ ਹੈ। ਹਾਂ ਪਰ ਇੱਕ ਮੈਨੂੰ ਪੁਰਖ ਹੈ, ਪੀਰ, ਪੀਰਾਂ ਸਮਾਨ ਹਨ, ਸੰਤ ਸਾਧੂ ਹਨ, ਉਹਨਾਂ ਨੇ ਮੈਨੂੰ ਭੇਜਿਆ ਹੋਇਆ ਹੈ ਮਠਿਆਈ ਲੈਣ ਲਈ। ਉਹ ਕਹਿਣ ਲੱਗੇ ਸਾਨੂੰ ਦਿਖਾਓ। ਤੇ ਜਦੋਂ ਉੱਥੇ ਗਏ ਉਹਨਾਂ ਪੁੱਛਿਆ ਵੀ ਅੱਜ ਤੁਸਾਂ ਨੇ ਸਮਾਨ ਦੇ ਕੇ ਭੇਜਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਗਏ ਵੀ ਅੱਜ ਤੁਸਾਂ ਨੇ ਭੇਜਿਆ ਸੀ ਮੁੰਦਰੀ ਦੇ ਕੇ ਰਸਾਲਾ ਦੇ ਕੇ, ਤੇ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਗੁਰੂ ਜੀ ਨੇ ਕਿਹਾ ਵੀ ਅਸੀਂ ਅਨੰਦਪੁਰ ਸਾਹਿਬ ਤੋਂ ਆਏ ਹਾਂ, ਤੇਗ ਬਹਾਦਰ ਸਾਡਾ ਨਾਮ ਹੈ। ਜਿਹਦੇ ਇੱਦਾਂ ਕਿਹਾ ਇਹਨਾਂ ਨੂੰ ਖੁਸ਼ੀ ਚੜ ਗਈ, ਭੱਜੇ ਜਾ ਕੇ ਇਹਨਾਂ ਕੋਤਵਾਲ ਨੂੰ ਦੱਸਿਆ ਵੀ ਗੁਰੂ ਤੇਗ ਬਹਾਦਰ ਜਿਹਨਾਂ ਨੂੰ ਲੱਭਦੇ ਫਿਰਦੇ ਉਹਦੇ ਇੱਥੇ ਆਏ ਹੋਏ ਹੈ। ਉਸ ਵਕਤ ਕਹਿੰਦੇ ਕੋਤਵਾਲ ਦਵਾ ਦਵ ਜਾ ਕੇ 400 ਨਾਲ ਘੋੜ ਸਵਾਰ ਲੈ ਕੇ ਤੇ ਗੁਰੂ ਜੀ ਨੂੰ ਘੇਰਾ ਪਾ ਕੇ ਤੇ ਇਹਨਾਂ ਫੜਿਆ। ਗੁਰੂ ਜੀ ਨੇ ਕਿੱਥੇ ਜਾਣਾ ਸੀ ਮਹਾਰਾਜ ਦੇ ਆਪ ਹੀ ਤੇ ਗ੍ਰਿਫਤਾਰੀ ਦੇਣ ਗਏ ਸਨ, ਆਪ ਹੀ ਸੱਚੇ ਪਾਤਸ਼ਾਹ ਜੀ ਕੌਲ ਦਿਖਾਉਣ ਵਾਸਤੇ ਗਏ ਸਨ, ਪਰ ਇਹਨਾਂ ਨੂੰ ਭਰਮ ਸੀ ਕਿਤੇ ਭੱਜ ਨਾ ਜਾਣ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਨੇ ਆਪਣੇ ਉੱਥੇ ਤੁਰਕਾਂ ਦੇ ਘਰ ਆਪ ਜਾ ਕੇ ਸਤਿਗੁਰੂ ਜੀ ਗਏ, ਕਿਸੇ ਤੁਰਕ ਨੂੰ ਲੱਭਣ ਦੀ ਜ਼ਰੂਰਤ ਨਹੀਂ ਪਈ। ਤੇ ਇਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਨੂੰ ਦੇ ਕਹਿੰਦੇ ਆਲਡੇੜਾ ਬੱਕਰੀਆਂ ਵਾਲਾ ਸੀ ਉਹਦੀ ਇੱਛਾ ਪੂਰੀ ਕਰਨ ਵਾਸਤੇ ਕਿ ਉਹਦੀ ਧੀ ਦਾ ਵਿਆਹ ਹੋ ਜਾਵੇ, ਤੇ ਉਹਨੂੰ ਨਾਮ ਦਵਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਗਟ ਕੀਤਾ ਤੇ ਦੁਸ਼ਾਲਾ ਦਿੱਤਾ ਨੂੰ
ਹਲਵਾਈ ਹੱਟੀ ਜਾਏ ਤੁਰਿਓ।
ਫਿਰ ਹਲਵਾਈ ਦੀ ਜਿਹੜੀ ਹੱਟੀ ਹੈ ਉਹਦੇ ਵਿੱਚ ਸਤਿਗੁਰੂ ਜੀ ਨੇ ਭੇਜਿਆ ਉਹ ਹਸਨ ਅਲੀ ਆਲਡੇੜਾ ਬੱਕਰੀਆਂ ਚਾਰਨ ਵਾਲਾ ਸੀ।
ਪ੍ਰਗਟ ਹੋਣੇ ਦਾ
ਗ੍ਰਿਫਤਾਰੀ ਦੇ ਦੇਵਾਂਗੇ, ਇਹ ਸਤਿਗੁਰੂ ਜੀ ਪ੍ਰਗਟ ਹੋਣ ਵਾਸਤੇ ਵੀ ਅਸੀਂ ਦਿੱਲੀ ਵਿੱਚ ਆ ਵੀ ਆ ਰਹੇ ਹਾਂ, ਤੁਹਾਨੂੰ ਲੱਭਣ ਦੀ ਜ਼ਰੂਰਤ ਨਹੀਂ। ਜਿਸ ਕਰਕੇ ਗੁਰੂ ਜੀ ਨੇ ਇਹ ਸਾਰੀ ਦੀ ਖੇਡ ਰਚਾਈ, ਇੱਕ ਮੁੰਦਰੀ ਤੇ ਇੱਕ ਜਿਹੜਾ ਦੁਸ਼ਾਲਾ ਉਹ ਭੇਜਿਆ ਉਹ ਆਜੜੀ ਦੇ ਹੱਥ, ਨਾਲੇ ਉਹਨੂੰ ਨਾਮ ਦਿਵਾਇਆ, ਉਹਦੀ ਧੀ ਦਾ ਕਾਰਜ ਪੂਰਾ ਕੀਤਾ ਸ਼ਾਦੀ ਦਾ, ਨਾਲੇ ਸਤਿਗੁਰੂ ਜੀ ਨੇ ਆਪ ਕੌਤਕ ਕੀਤਾ, ਆਪਣੇ ਆਪ ਨੂੰ ਪ੍ਰਗਟ ਕੀਤਾ। ਸੋ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਹੜੀ ਕਥਾ ਕਰਦੇ ਸਮੇਂ ਹੁਣ ਸਮਾਂ ਪੂਰਾ ਹੋ ਗਿਆ ਹੈ, ਆਉਣ ਵਾਲੀ ਕਥਾ ਆਪ ਅਗਲੇ ਜ਼ਮਾਨੇ ਵਿੱਚ ਸਰਵਣ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੀ ਸੰਗਤ ਬਖਸ਼ਣਾ ਹਾਲੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ।
ਦਿੱਲੀ ਦੁਆਰੇ ਖੜ ਗੁਰੂ ਦੁਸਾਲੋ ਜੀਓ ਕਲਾਏ, ਹਲਵਾਈ ਹੱਡੀ ਜਾਏ ਧਰਿਓ ਪ੍ਰਗਟ ਹੋਣੇ ਦਾਏ।
ਸਿੰਘ ਜੀ ਸਦਾ ਕਰੇ ਗਲੇ।